ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਗੁਆਰੇ ਦੀ ਜਾਤੀ ਹੈ, ਪੰਜਵੇਂ ਪਾਤਸ਼ਾਹ ਸ਼ਬਦ ਹੈ। ਜਿਸ ਵੇਲੇ ਹਰਿਮੰਦਰ ਸਾਹਿਬ ਦੀ ਸੰਪੂਰਨ ਤਿਆਰੀ ਕਰਨ ਤੋਂ ਬਾਅਦ ਆਪ ਗੋਇੰਦਵਾਲ ਸਾਹਿਬ ਜਾ ਕੇ ਗਲੀ ਵਿੱਚ ਬੈਠ ਕੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸਾਲਾ ਵਾਲਾ, ਇਹ ਜਿਹੜਾ ਸ਼ਬਦ ਸੀ ਗੌੜੀ ਰਾਗ ਚੋਂ ਉਚਾਰ ਕੇ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਲੈ ਕੇ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਦੁੱਖ ਭੰਜਣੀ ਬੇਰੀ ਦੇ ਨਾਲ ਮੰਜੀ ਸਾਹਿਬ ਹੈ ਜਿਹਨੂੰ 68 ਘਾਟ ਕਹਿੰਦੇ ਹੈ, ਸੋ ਉੱਥੇ ਬੈਠ ਕੇ ਉਹਨਾਂ ਪੋਥੀਆਂ ਨੂੰ ਖੋਲ੍ਹ ਕੇ ਦਰਸ਼ਨ ਕੀਤੇ ਅਤੇ ਬਹੁਤ ਖੁਸ਼ ਹੋ ਕੇ ਸੰਗਤ ਨੂੰ ਫਿਰ ਇਹ ਸ਼ਬਦ ਸੁਣਾਇਆ ਕਿ ਅੱਜ ਸਾਨੂੰ ਸਭ ਕੁਝ ਮਿਲ ਗਿਆ। ਅੱਜ ਗੁਰਾਂ ਦੇ ਪਹਿਲੇ ਦੂਜੇ ਤੀਜੇ ਪਾਤਸ਼ਾਹ ਦੀ ਚੌਥੇ ਪਾਤਸ਼ਾਹ ਦੀ ਬਾਣੀ ਮਿਲ ਗਈ ਹੈ, ਅੱਜ ਸਭ ਕੁਝ ਮਿਲ ਗਿਆ, ਅੱਜ ਸਾਡੇ ਖਜ਼ਾਨੇ ਭਰ ਗਏ ਨੇ। ਆਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ ਰਹਾਓ। ਕਹਿੰਦੇ ਅੱਜ ਅਸੀਂ ਅਸਲ ਧਨ ਵਾਲੇ ਹੋਏ ਹਾਂ, ਪੈਸੇ ਨੂੰ ਧਨ ਨਹੀਂ ਗਿਣਿਆ ਜਾਂਦਾ। ਅਸਲ ਧਨ ਉਹ ਹੁੰਦਾ ਜਿਹੜਾ ਕੋਲ ਆ ਜੇ ਫਿਰ ਜਾਵੇ ਨਾ, ਨਾਮ ਧਨ। ਅਸਲ ਧਨ ਕਿਹੜਾ? ਕਹਿੰਦੇ ਸੱਚ ਨਾਮ ਰੂਪੀ ਅਸਲ ਧਨ ਕਰਕੇ ਭਾਗਠ ਹੁੰਦਾ ਧਨਾੜ ਹੋ ਗਏ। ਸੱਚ ਨਾਮ ਰੂਪੀ ਧਨ ਕਰਕੇ ਅਸੀਂ ਧਨਵੰਤ ਧਨਾੜ ਹੋਏ ਹਾਂ ਅਤੇ ਭਾਗਠ ਭਾਗਾਂ ਵਾਲੇ ਹੋਏ ਹਾਂ। ਸਹਿਜ ਸੁਭਾਵਕ ਸੁਤੇ ਸਿੱਧੀ ਹਰੀ ਦੇ ਗੁਣਾਂ ਨੂੰ ਗਾਇਨ ਕਰ ਰਹੇ ਹਾਂ, ਸਾਡੇ ਅੰਦਰ ਖਜ਼ਾਨਾ ਹੈ। ਲੋਕੀ ਧਰਤੀ ਨੂੰ ਪੁੱਟਦੇ ਨੇ, ਧਰਤੀ ਪੁੱਟ ਕੇ ਇਹਦੇ ਵਿੱਚੋਂ ਸੋਨਾ ਕੱਢਦੇ ਨੇ, ਕੋਲਿਆਂ ਦੀ ਖਾਣ ਵਿੱਚੋਂ ਹੀਰੇ ਨਿਕਲਦੇ ਨੇ, ਧਰਤੀ ਦੇ ਵਿੱਚੋਂ ਧਾਤਾਂ ਨਿਕਲਦੀਆਂ ਨੇ। ਸਤਿਗੁਰੂ ਕਹਿੰਦੇ ਇਹ ਸਾਰਾ ਕੁਝ ਸਰੀਰ ਦੇ ਅੰਦਰ ਵੀ ਹੈ, ਸਰੀਰ ਇੱਕ ਧਰਤੀ। ਇਸ ਧਰਤੀ ਦੇ ਅੰਦਰ ਜਿਹੜਾ ਖਜ਼ਾਨਾ ਉਹ ਸਾਰਿਆਂ ਤੋਂ ਹੀ ਵੱਡਾ। ਨਾਮ ਧਨ ਨੂੰ ਆਪਾਂ ਧਰਤੀ ਪੱਟ ਕੇ ਨਹੀਂ ਕੱਢ ਸਕਦੇ, ਪਹਾੜ ਪੱਟ ਕੇ ਨਹੀਂ ਕੱਢ ਸਕਦੇ, ਦਰਖਤ ਨੂੰ ਕੱਟ ਕੇ ਨਹੀਂ ਕੱਢ ਸਕਦੇ। ਨਾਮ ਧਨ ਸਾਡੇ ਅੰਦਰ ਹੀ ਹੈ, ਹਿਰਦੇ ਦੇ ਵਿੱਚ ਕਮਾਈ ਕਰਕੇ ਨਾਮ ਧਨ ਨੂੰ ਜੇ ਪ੍ਰਗਟ ਕਰ ਲਈਏ ਬਸ, ਫਿਰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਬੰਦੇ ਨੂੰ, ਪਰ ਉਹ ਅਮੀਰ ਹੋ ਜਾਂਦਾ। ਤਿੰਨਾਂ ਲੋਕਾਂ ਦਾ ਅਮੀਰ ਵਿਸ਼ਰਾਮ ਦੇ ਕੇ ਕਹਿੰਦੇ ਨੇ 186 ਅੰਗ ਤੇ, ਪਿਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਪਿਊ ਹੁੰਦਾ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਦਾਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਪੜਦਾਦੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਸੋ ਸ਼ੱਕਰ ਦਾਦੇ ਗੁਰੂ ਨਾਨਕ ਦੇਵ ਜੀ। ਜਿਸ ਵੇਲੇ ਇਹਨਾਂ ਚੌਹਾਂ ਪਾਤਸ਼ਾਹ ਦਾ ਬਾਣੀ ਰੂਪ ਖਜ਼ਾਨਾ ਖੋਲ੍ਹ ਕੇ ਵੇਖਿਆ, ਸ਼ਬਦਾਂ ਦਾ ਪਾਠ ਕੀਤਾ, ਤਾਂ ਹੀ ਮੇਰੇ ਮਨ ਵਿੱਚ ਆਤਮਕ ਆਨੰਦ ਰੂਪੀ ਨਿਧਾਨਾ ਖਜ਼ਾਨਾ ਪ੍ਰਾਪਤ ਹੋਇਆ, ਤਾਂ ਹੀ ਮੇਰੇ ਮਨ ਵਿੱਚ ਨਿਧੀਆਂ ਦਾ ਖਜ਼ਾਨਾ ਪ੍ਰਾਪਤ ਹੋਇਆ। ਸੋ ਇਸ ਬਾਣੀ ਰੂਪ ਖਜ਼ਾਨੇ ਵਿੱਚ ਕੀ ਹੈ? ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ। ਰਤਨ ਹੁੰਦਾ ਵਿਰਾਗ, ਜਿਹੜੇ ਵਿਰਾਗ ਸੰਬੰਧੀ ਬਚਨ ਰਤਨ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜੇ ਪ੍ਰੇਮ ਸੰਬੰਧੀ ਬਚਨ ਨੇ ਉਹ ਲਾਲ ਨੇ, ਜਿਹੜੇ ਭਗਤੀ ਸੰਬੰਧੀ ਬਚਨ ਨੇ ਉਹ ਮਣੀਆਂ ਨੇ, ਅਤੇ ਨਾਮ ਸੰਬੰਧੀ ਬਚਨ ਜਿਹੜੇ ਹੀਰੇ ਨੇ, ਸ਼ੁੱਧਤਾ ਸੰਬੰਧੀ ਬਚਨ ਮੋਤੀ ਨੇ, ਅਤੇ ਗਿਆਨ ਸੰਬੰਧੀ ਬਚਨ ਜਿਹੜੇ ਕੀਤੇ ਨੇ ਗੁਰੂ ਗ੍ਰੰਥ ਸਾਹਿਬ 'ਚ ਜਵਾਹਰਾਤ ਨੇ, ਜਿਨ੍ਹਾਂ ਦਾ ਕੁਝ ਮੁੱਲ ਨਹੀਂ ਪੈ ਸਕਦਾ। ਇਤਿਆਦਿਕ ਸ਼ੁਭ ਗੁਣਾਂ ਨੂੰ ਅਖੂਟ ਨਾ ਮੁੱਕਣ ਵਾਲੇ ਭੰਡਾਰੇ ਭਰੇ ਪਏ ਨੇ। ਪੁਨਾ ਮਹਾਰਾਜ ਕਹਿੰਦੇ ਨੇ ਇਹ ਤੋਲਣ ਤੋਂ ਰਹਿਤ ਨੇ, ਕਿਰਪਾ ਹੁੰਦੀ ਫਿਰ ਮਹਾਰਾਜ ਦੀ। ਆਓ ਸਾਰੇ ਕਹਿੰਦੇ ਰਲ ਮਿਲ ਕੇ ਛਕੀਏ, ਕਾਵਾ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਕਹਿੰਦੇ ਭਾਈ ਇਹ ਧਨ ਨੂੰ ਅਸੀਂ ਸੰਤਾਂ ਨਾਲ ਮਿਲ ਕੇ ਖਾਂਦੇ ਖਰਚਦੇ ਹਾਂ, ਨਾਮ ਜਪਦੇ ਜਪਾਉਂਦੇ ਹਾਂ, ਪਰ ਇਸ ਖਜ਼ਾਨੇ ਦਾ ਕਦੇ ਤੋਟਾ ਨਹੀਂ ਆਉਂਦਾ, ਸਗੋਂ ਇਹ ਖਜ਼ਾਨਾ ਵੱਧਦਾ ਹੀ ਜਾਂਦਾ। ਕਿਉਂਕਿ ਜੇ ਮੈਂ ਕਹੂੰਗਾ ਅੰਦਰ ਬੈਠ ਕੇ ਵਾਹਿਗੁਰੂ, ਮੇਰਾ ਤਾਂ ਇੱਕੋ ਹੀ ਹੋਇਆ, ਅਤੇ ਜੇ ਆਪਾਂ ਸਾਰੇ ਕਹੀਏ ਸਤਨਾਮ ਸ਼੍ਰੀ ਵਾਹਿਗੁਰੂ, ਹੁਣ 25 ਵਾਰੀ ਤਾਂ ਹੋ ਹੀ ਗਿਆ ਹੁਣ ਆਪਣਾ। ਕਿਉਂ? ਸਤਿਗੁਰੂ ਕਹਿੰਦੇ ਜਿੰਨੀ ਸੰਗਤ ਜ਼ਿਆਦਾ ਜਪੇ ਉਹ ਜ਼ਿਆਦਾ ਵੱਧ ਜਾਂਦਾ। ਜੇ 500 ਜਾਣਾ ਬੈਠਾ ਪੰਜ ਵਾਲਾ ਤਾਂ ਇੱਕੋ ਹੀ ਵਾਰੀ ਹੋ ਗਈਆਂ, ਅਤੇ ਆਪਾਂ ਜੇ 10-20 ਵਾਰੀ ਕਰ ਲਿਆ ਤਾਂ ਆਪਾਂ ਤਾਂ ਕਿਤੇ ਦੀ ਕਿਤੇ ਪਹੁੰਚ ਜਾਂਦੇ। ਸਤਿਗੁਰੂ ਕਹਿੰਦੇ ਸੰਗਤ ਵਿੱਚ ਜਿਵੇਂ ਰਲ ਮਿਲ ਕੇ ਬੈਠ ਕੇ ਛਕੋ, ਜਿਵੇਂ ਲੰਗਰ ਛਕਦੇ ਹੋ, ਇਸ ਤਰ੍ਹਾਂ ਨਾਮ ਦਾ ਲੰਗਰ ਵੀ ਹੈ। ਲੰਗਰ ਚੱਲਾ ਗੁਰਸ਼ਬਦ ਹਰ ਤੋਟ ਨਾ ਆਵੀ ਖੱਟੀਐ। ਇੱਕ ਲੰਗਰ ਥੱਲੇ ਹੈ, ਉਹ ਸਰੀਰ ਵਾਸਤੇ, ਇੱਕ ਲੰਗਰ ਗੁਰੂ ਕੀ ਹਜ਼ੂਰੀ 'ਚ ਹੈ, ਉਹ ਆਤਮਕ ਚੀਜ਼ ਹੈ। ਆਤਮਾ ਨੂੰ ਲੰਗਰ ਛਕਾਓ ਅਤੇ ਸਰੀਰ ਨੂੰ ਵੀ ਛਕਾਓ, ਆਤਮਾ ਬਲਵਾਨ ਕਰੋ ਅਤੇ ਸਰੀਰ ਨੂੰ ਵੀ ਬਲਵਾਨ ਕਰ ਲਓ, ਰਲ ਮਿਲ ਕੇ ਛਕੋ ਕਹਿੰਦੇ ਨੇ। ਪਿਆਰ ਨਾਲ ਬੈਠ ਕੇ ਜਪੋ, ਜਿਵੇਂ ਪੰਗਤ ਵਿੱਚ ਕਿਵੇਂ ਸਾਰੇ ਖਚਾ ਖਚ ਭਰੇ ਹੁੰਦੀ ਪੰਗਤ, ਤਿਲ ਸਿੱਟਣ ਨੂੰ ਥਾਂ ਨਹੀਂ ਹੁੰਦਾ, ਉੱਥੇ ਕਿਵੇਂ ਆਪਾਂ, ਕਿਉਂਕਿ ਮਨੁੱਖ ਸਰੀਰ ਤੱਕ ਹੀ ਸੀਮਤ ਹੈ, ਆਪਣੇ ਸਰੀਰ ਨੂੰ ਪਾਲਣ ਦਾ ਹੀ ਯਤਨ। ਸਤਿਗੁਰੂ ਕਹਿੰਦੇ ਜਿਹੜੀ ਝੂਠੀ ਦੇਹੀ ਹੈ ਇਹਦੇ ਉੱਤੇ ਬਹੁਤਾ ਜ਼ੋਰ ਲਾਤਾ ਵਿਚਾਰੇ ਨੇ, ਜਿਹੜੀ ਆਤਮਕ ਚੀਜ਼ ਸੀ ਉਹਦੇ ਵੱਲ ਜ਼ੋਰ ਹੀ ਨਾ ਲਾਇਆ। ਆਤਮਾ ਵਿਚਾਰੀ ਦੀ ਕਮਜ਼ੋਰ ਰਹਿ ਗਈ, ਆਤਮਕ ਖੁਰਾਕ ਦਿੱਤੀ ਨਹੀਂ ਹੈ, ਅਤੇ ਸਰੀਰਕ ਤੌਰ 'ਤੇ ਸਰੀਰ ਨੂੰ ਹੀ ਇਹਨੇ ਵੱਡਾ ਮੰਨ ਲਿਆ। ਇਸ ਵਿੱਚ ਰੂਪ ਅਤੇ ਸਰੂਪ ਦੋ ਚੀਜ਼ਾਂ ਨੇ, ਬਾਹਰਲਾ ਰੂਪ ਹੈ, ਅੰਦਰਲਾ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਅੰਦਰ ਨੂੰ ਤਾਂ ਗਿਆ ਹੀ ਨਹੀਂ, ਸਰੀਰ 'ਤੇ ਕਿਲ ਕਿਲ ਕੇ ਜ਼ੋਰ ਲਾਈ ਜਾਂਦਾ, ਅਤੇ ਜਦੋਂ ਸਰੀਰ ਛੱਡਤਾ ਤਾਂ ਇਹਦਾ ਸੰਸਕਾਰ ਹੋ ਜਾਣਾ। ਮਹਾਰਾਜ ਕਹਿੰਦੇ ਮੈਨੂੰ ਦੁੱਖ ਹੁੰਦਾ, ਤੈਨੂੰ ਮੈਂ ਇੰਨਾ ਸਰੀਰ ਸੋਹਣਾ ਦਿੱਤਾ, ਤੂੰ ਇਸ ਦੇ ਕਰਕੇ ਬਹੁਤ ਕੁਛ ਪ੍ਰਾਪਤ ਕਰ ਸਕਦਾ ਪਰ ਤੂੰ ਕੀਤਾ ਨਹੀਂ ਹੈ। ਪਰ ਸਤਿਗੁਰੂ ਕਹਿੰਦੇ ਇਹ ਵੀ ਅਸਲ ਵਿੱਚ ਮਸਤਕ ਦੇ ਲੇਖ ਲਿਖੇ ਨਾਲ ਹੀ ਮਿਲਦਾ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਮਹਾਰਾਜ ਕਹਿੰਦੇ ਜਿਹਦੇ ਮੱਥੇ 'ਤੇ ਲੇਖ ਲਿਖਿਆ ਹੋਇਆ ਨਾ, ਫਲ ਦੇਣ ਨੂੰ ਆ ਕੇ ਪ੍ਰਾਪਤ ਹੁੰਦਾ, ਲੇਖ ਦਾ ਸਮਾਂ ਆਉਂਦਾ, ਸੋ ਉਸ ਗੁਰਮੁਖ ਨੂੰ ਇਹ ਖਜ਼ਾਨੇ ਵਿੱਚ ਫਿਰ ਮਿਲਾ ਲੈਂਦਾ ਪਰਮਾਤਮਾ। ਆਪਾਂ ਬੇਨਤੀ ਕਰੀਏ, ਕਿਉਂਕਿ ਆਹ ਜਿਹੜੀ ਸੰਸਾਰ ਦੀ ਅਮੀਰੀ ਹੈ, ਸੰਸਾਰ ਦੀਆਂ ਗੱਲਾਂ ਨੇ, ਸੰਸਾਰ 'ਚ ਭਾਵੇਂ ਤੁਸੀਂ ਸਾਰੀ ਦੁਨੀਆਂ ਦੇ ਰਾਜੇ ਬਣ ਜਾਓ, ਪਰ ਜਿਹੜਾ ਮਰਨਾ ਨਾ ਉਹ ਨਹੀਂ ਗਲੋਂ ਲਹਿੰਦਾ। ਸਾਰੀ ਦੁਨੀਆਂ ਦਾ ਰਾਜਾ ਬਣਿਆ ਸਿਕੰਦਰ, ਉਹ ਬਿਮਾਰ ਹੀ ਹੋ ਗਿਆ, ਅਤੇ ਬਿਮਾਰ ਹੋ ਕੇ ਚੜ੍ਹਾਈ ਕਰ ਗਿਆ, ਫਿਰ ਫਾਇਦਾ ਕੀ ਹੋਇਆ? ਕਰੋੜਾਂ ਬੰਦੇ ਮਾਰ ਕੇ ਜੇ ਰਾਜ ਕੀਤਾ ਫਾਇਦਾ ਕੀ ਹੋਇਆ? ਰਾਜ ਤਾਂ ਉਹ ਹੈ ਜਿਹੜਾ ਪਰਮੇਸ਼ੁਰ ਦੇ ਨਾਮ ਨਾਲ ਹੀ ਹੋ ਜਾਵੇ, ਬੈਠੇ ਹੀ ਸਾਰੀ ਦੁਨੀਆਂ ਆਖੇ ਵੀ ਉਹਨੂੰ ਮਿਲਣ ਜਾਣਾ, ਉਹ ਬਈ ਰੱਬ ਦਾ ਪਿਆਰਾ ਹੈ। ਸਾਰੀ ਦੁਨੀਆਂ ਹੀ ਝੁਕ ਜਾਏ, ਜਿਵੇਂ ਗੁਰੂ ਨਾਨਕ ਸਾਹਿਬ ਦੇ ਅੱਗੇ ਕੁੱਲ ਦੁਨੀਆਂ ਹੀ ਝੁਕ ਗਈ, ਤਾਂ ਨਾਮ ਦੇ ਮੂਹਰੇ ਸਭ ਕੁਛ ਹੀ ਝੁਕ ਜਾਂਦਾ, ਅਤੇ ਬੰਦੇ ਮਾਰ ਕੇ ਹੀ ਰਾਜ ਕਰਨਾ, ਉਹਦਾ ਲਾਭ ਕੀ ਹੋਇਆ? ਗੌੜੀ ਮਹੱਲਾ ਪੰਜਵਾ, ਡਰ ਡਰ ਮਰਤੇ ਜਬ ਜਾਨੀਆਂ ਦੂਰ, ਡਰ ਚੂਕਾ ਦੇਖਿਆ ਭਰਪੂਰ। ਜਦੋਂ ਪਰਮੇਸ਼ੁਰ ਨੂੰ ਜਾਂ ਮੌਤ ਨੂੰ ਦੂਰ ਜਾਣਿਆ ਸੀ, ਉਸ ਕਾਲ ਤੋਂ ਡਰ ਡਰ ਕੇ ਮਰਦੇ ਸੀ ਅਸੀਂ, ਹਾਏ ਮੌਤ ਨਾ ਆ ਜਾਏ। ਜਦੋਂ ਪਰਮੇਸ਼ੁਰ ਨੂੰ ਸਾਰੇ ਪਰਿਪੂਰਨ ਦੇਖਿਆ ਤਾਂ ਜਮਾਂ ਦਾ ਡਰ ਨਿਵਿਰਤ ਹੋ ਗਿਆ, ਕਿਉਂਕਿ ਉਹ ਤਾਂ ਸਾਰੇ ਪਾਸੇ ਨਜ਼ਰ ਆਉਣ ਲੱਗ ਜਾਂਦਾ, ਜਿਵੇਂ ਪ੍ਰਕਾਸ਼ ਉਹਦਾ ਹੋ ਗਿਆ ਚਾਰੇ ਪਾਸੇ, ਡਰ ਹੀ ਨਹੀਂ ਰਹਿੰਦਾ ਕੋਈ। ਪ੍ਰਹਿਲਾਦ ਜੀ ਨੂੰ ਸੱਪਾਂ ਦੇ ਵਿੱਚ ਸੁੱਟ ਦਿੱਤਾ ਸੀ, ਉਹ ਕਿਹੜੇ ਡਰੇ ਆ? ਪ੍ਰਹਿਲਾਦ ਜੀ ਨੂੰ ਪਾਣੀ ਸੁੱਟਿਆ, ਕੋਈ ਡਰ ਨਹੀਂ। ਸੋ ਰਾਜਾ ਲਾਜਵਰਦ ਕੋਲ ਗੁਰੂ ਨਾਨਕ ਦੇਵ ਜੀ ਜਾਣਗੇ, ਪ੍ਰਸੰਗ ਆਵੇਗਾ। ਰਾਜਾ ਲਾਜਵਰਦ ਨੇ ਕਿਹਾ ਵੀ ਇਹ ਜਿਹੜਾ ਬੰਦਾ ਪਰਦੇਸੀ ਹੈ, ਇਹਨੂੰ ਪੱਥਰਾਂ ਥੱਲੇ ਦੱਬ ਦਿਓ, ਇਹ ਸਜ਼ਾ ਦਿਓ। ਗੁਰੂ ਨਾਨਕ ਦੇਵ ਜੀ ਨੂੰ ਬਿਠਾ ਕੇ ਉੱਤੇ ਪੱਥਰ ਸਿੱਟਣ ਲੱਗ ਪਏ, ਸਾਰੇ ਟੋਕਰੇ ਭਰ ਭਰ ਲਿਆਉਂਦੇ ਪੱਥਰ, ਚਾਰੇ ਪਾਸੇ ਵੱਡਾ ਸਾਰਾ ਢੇਰ ਲਾਤਾ। ਕਹਿੰਦੇ ਲਓ ਜੀ, ਬੰਦਾ ਪੱਥਰਾਂ ਥੱਲੇ ਦੱਬ ਦਿੱਤਾ। ਜਦੋਂ ਦੇਖਿਆ ਉਹ ਪੱਥਰਾਂ ਦੇ ਉੱਤੇ ਫੇਰ ਬੈਠੇ ਮਹਾਰਾਜ, ਤਾਂ ਕਹਿੰਦੇ ਇਹ ਤਾਂ ਉੱਤੇ ਬੈਠੇ ਆ। ਕਹਿੰਦੇ ਪਾਣੀ 'ਚ ਡੁਬੋ ਦਿਓ। ਜਦੋਂ ਪਾਣੀ 'ਚ ਡੁਬੋਇਆ ਤਾਂ ਉਹ ਕਿਸ਼ਤੀ ਲੈ ਕੇ ਲਿਬਾਜ 'ਚ ਆਏ, ਪਹਿਲਾਂ ਕਿਨਾਰੇ 'ਤੇ ਬੈਠੇ, ਫੇਰ ਜਾ ਕੇ ਰਾਜਾ ਲਾਜਵਰ ਚਰਨੀ ਪਿਆ ਸੀ। ਸੋ ਮਹਾਰਾਜ ਕਹਿੰਦੇ ਨੇ ਜਦੋਂ ਤੁਸੀਂ ਮੌਤ ਨੂੰ ਜਾਣਦੇ ਹੋ ਤਾਂ ਡਰਦੇ ਹੋ, ਮੌਤ ਵੱਲ ਨਾ ਦੇਖੋ, ਤੁਸੀਂ ਪਰਮਾਤਮਾ ਵੱਲ ਦੇਖੋ। ਜਿਹਨੂੰ ਮੌਤ ਤੋਂ ਡਰ ਲੱਗਦਾ ਉਹ ਪਰਮਾਤਮਾ ਨੂੰ ਯਾਦ ਕਰੇ। ਚੌਪਈ ਸਾਹਿਬ ਦੇ ਪਾਠ ਵਿੱਚ ਇਹੀ ਚੀਜ਼ ਮਹਾਰਾਜ ਦੱਸੀ ਹੈ। ਚੌਪਈ ਸਾਹਿਬ ਅਕਾਲ ਪੁਰਖ ਨੇ ਦਸਵੇਂ ਪਾਤਸ਼ਾਹ ਕੋਲੋਂ ਆਪ ਲਿਖਵਾਇਆ, ਇਸ ਗੱਲ ਦਾ ਆਮ ਕਿਸੇ ਨੂੰ ਕੀ ਪਤਾ ਹੋ ਸਕਦਾ ਵੀ ਚੌਪਈ ਸਾਹਿਬ ਦਾ ਪਾਠ ਅਕਾਲ ਪੁਰਖ ਨੇ ਲਿਖਵਾਇਆ? ਇਹ ਚੀਜ਼ਾਂ ਨੂੰ ਆਮ ਬੰਦੇ ਜਿਹੜੇ ਬੁੱਧੀਜੀਵੀ ਨੇ ਆਪਣੇ ਦਿਮਾਗ ਨਾਲ ਹੀ ਵਰਤੀ ਜਾਂਦੇ ਬਹੁਤ ਸਾਰੀਆਂ ਗੱਲਾਂ, ਸਾਨੂੰ ਇਹ ਵੀ ਇਹਨਾਂ ਨੂੰ ਸਮਝਾਈਏ ਕਿੱਦਾਂ? ਹੈ ਤਾਂ ਸਾਡੇ ਹੀ ਭਰਾ ਨੇ, ਬਾਅਦ ਵਿੱਚ ਇਹਨਾਂ ਨੂੰ ਇੰਨਾ ਪਛਤਾਵਾ ਲੱਗਣਾ, ਫਿਰ ਇਹਨਾਂ ਨੇ ਪਛਤਾਈ ਜਾਣਾ ਵੀ ਇਹ ਤਾਂ ਗੱਲ ਹੀ ਉਲਟ ਨਿਕਲਿਆ ਹੀ। ਪਰਮਾਤਮਾ ਹੀ ਮਿਹਰ ਕਰੇ ਵੀ ਇਹਨਾਂ ਨੂੰ ਕੋਈ ਚਮਤਕਾਰ ਹੀ ਦਿਖਾ ਦੇਵੇ, ਬਸ ਫਿਰ ਹੀ ਇਹ ਠੀਕ ਹੋ ਸਕਦੇ ਨੇ। ਜੇ ਕਿਤੇ ਚਮਤਕਾਰ ਜਿਹਾ ਦਿਖ ਜੇ ਨਾ ਮਾੜਾ ਜਿਹਾ, ਜਿਵੇਂ ਇੱਕ ਬਹੁਤ ਵੱਡਾ ਸੀ ਕੋਈ, ਉਹਨੂੰ ਫਿਰ ਅਖੀਰ ਜੇ 'ਤੇ ਜਾ ਕੇ ਚਮਤਕਾਰ ਜੇ ਦਿਖਣ ਲੱਗ ਪਏ, ਫਿਰ ਉਹ ਚੰਗਾ ਭਲਾ ਹੋ ਗਿਆ ਸਿੱਧਾ। ਉਹ ਕਹਿੰਦਾ ਇਹ ਤਾਂ ਬਈ ਸਾਰਾ ਕੁਛ ਹੈਗਾ, ਮੈਂ ਤਾਂ ਕਹਿੰਦਾ ਹੈ ਹੀ ਨਹੀਂ ਸੀ, ਸੋਚਿਆ ਹੈ ਹੀ ਨਹੀਂ ਸੀ ਕੁਛ। ਸੋ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਤਾਂ ਇਨਸਾਨ ਨੂੰ ਸਾਰਾ ਕੁਛ ਸਾਹਮਣੇ ਦਿਖਣ ਲੱਗ ਜਾਂਦਾ। ਸਤਿਗੁਰ ਆਪਣੇ ਕਉ ਬਲਿਹਾਰ ਹੈ, ਛੋੜ ਨਾ ਜਾਈ ਸਰ ਪਰ ਤਾਰੈ ਰਹਾਉ। ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਬਲਿਹਾਰ ਜਾਂਦਾ, ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਚੌਥੇ ਪਾਤਸ਼ਾਹ ਤੋਂ ਬਲਿਹਾਰ ਜਾਂਦਾ। ਹੁਣ ਸਾਡੇ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੇ ਸਰੂਪ ਇੱਕੋ ਹੀ ਜੋਤ। ਮਹਾਰਾਜ ਕਹਿੰਦੇ ਨੇ ਮੈਂ ਆਪਣੇ ਗੁਰਾਂ ਤੋਂ ਬਲਿਹਾਰ ਜਾਵਾਂ ਕਿਉਂ? ਕਹਿੰਦੇ ਕਿਉਂਕਿ ਉਹ ਆਪਣੇ ਬਿਰਧ ਅਨੁਸਾਰ ਛੱਡ ਨਹੀਂ ਜਾਂਦੇ, ਬਾਂਹ ਫੜ ਕੇ ਜ਼ਰੂਰ ਪਰ ਜ਼ਰੂਰ ਤਾਰਦੇ ਆ ਸਿੱਖ ਨੂੰ, ਸਰ ਪਰ ਹੁੰਦਾ ਜ਼ਰੂਰ ਪਰ ਜ਼ਰੂਰ ਤਾਰਨਾ, ਪਰ ਸ਼ਰਤ ਇਹ ਕਿ ਅੰਮ੍ਰਿਤ ਛਕਿਆ ਹੋਵੇ, ਰਹਿਤਵਾਨ ਹੋਵੇ, ਗ੍ਰਹਿਤ ਤੋਂ ਬਚਿਆ ਹੋਵੇ। ਇਹ ਕਲਯੁੱਗ ਦੇ ਵਿੱਚ ਤਾਂ ਇੰਨਾ ਹੀ ਬ੍ਰਹਮ ਗਿਆਨ ਵੱਡਾ, ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਲਾ ਪੜ੍ਹੇ, ਪੰਜ ਕਕਾਰ ਸਿਰੇ ਤੱਕ ਨਿਭਾ ਦੇਵੇ ਸਿਰ ਨਾਲ, ਅਤੇ ਚਾਰ ਕ੍ਰਹਿਤਾਂ ਤੋਂ ਵੱਜੇ, ਬੰਦਾ ਇੰਨੇ 'ਚ ਹੀ ਕਲਯੁੱਗ 'ਚ ਪਾਰ ਹੋ ਜਾਂਦਾ। ਤਾਂ ਮਹਾਰਾਜ ਕਹਿੰਦੇ ਕਕਾਰ ਜਦੋਂ ਇੱਕ ਵਾਰ ਪਾ ਲਈਏ ਫਿਰ ਸੰਸਕਾਰ ਵੇਲੇ ਹੀ ਨਾਲ ਹੀ ਸੰਸਕਾਰ ਹੋਣੇ ਚਾਹੀਦੇ ਨੇ। ਇਹ ਨਹੀਂ ਵੀ ਲਾਹ ਲਾ ਕੇ ਰੱਖ ਲਏ ਕਕਾਰ ਕਿਤੇ ਆ ਅਤੇ ਬੰਦਾ ਕਿਤੇ ਆ, ਉਹ ਫਿਰ ਬੇਵਿਸ਼ਵਾਸ ਹੈ ਮਹਾਰਾਜ ਦਾ। ਦੁੱਖ ਰੋਗ ਸੋਗ ਬਿਸਰੈ ਜਬ ਨਾਮ, ਸਦਾ ਆਨੰਦ ਜਾ ਹਰ ਗੁਣ ਗਾਮ। ਜਦੋਂ ਪਰਮੇਸ਼ੁਰ ਦਾ ਨਾਮ ਭੁੱਲ ਜਾਵੇ ਤਾਂ ਦੁੱਖ ਵੀ ਰੋਗ ਵੀ ਸੋਗ ਵੀ ਸਾਰੇ ਹੀ ਚਿੰਬੜ ਜਾਂਦੇ ਨੇ ਆ ਕੇ। ਪਰਮੇਸ਼ੁਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਜਾਂ ਕਹਿੰਦੇ ਹਰੀ ਦੇ ਗੁਣਾਂ ਨੂੰ ਗਾਮ ਹੁੰਦਾ ਗਾਇਣ ਕਰੇ ਤਾਂ ਸਦਾ ਹੀ ਆਨੰਦ ਬਣਿਆ ਰਹਿੰਦਾ। ਬੁਰਾ ਭਲਾ ਕੋਈ ਨਾ ਕਹੀ ਜੈ, ਛੋੜ ਮਾਨ ਹਰ ਚਰਨ ਗਹੀ ਜੈ। ਕਿਸੇ ਨੂੰ ਵੀ ਬੁਰਾ ਭਲਾ ਸ਼ਬਦ ਨਾ ਕਹੋ, ਲੋੜ ਹੀ ਨਹੀਂ ਕੁਛ ਕਹਿਣ ਦੀ। ਕਹਿੰਦੇ ਮਾਣ ਨੂੰ ਛੱਡ ਕੇ ਹਰੀ ਦੇ ਚਰਨ ਫੜ ਲੈ, ਹੰਕਾਰ ਛੱਡ ਕੇ। ਕਹੋ ਨਾਨਕ ਗੁਰਮੰਤਰ ਚਿਤਾਰ, ਸੁਖ ਪਾਵ ਹੈ ਸੱਚ ਹੈ ਦਰਬਾਰ। ਮਹਾਰਾਜ ਕਥਨ ਕਰਦੇ ਭਾਈ ਗੁਰਮੰਤਰ ਨੂੰ ਹਰ ਵੇਲੇ ਯਾਦ ਰੱਖ, ਹਰ ਵੇਲੇ ਯਾਦ ਰੱਖ। ਗੁਰਮੰਤਰ ਹੀ ਵੱਡੀ ਚੀਜ਼ ਆ ਆਪਣੀ, ਮੂਲ ਮੰਤਰ ਹੈ ਗੁਰਮੰਤਰ ਹੈ, ਮੂਲ ਮੰਤਰ ਹਰ ਨਾਮ ਰਸਾਇਣ। ਤਾਂ ਤੂੰ ਕਹਿੰਦੇ ਸੱਚੇ ਦਰਬਾਰ ਦੇ ਵਿੱਚ ਜਾ ਕੇ ਫਿਰ ਸੁੱਖ ਦੀ ਪ੍ਰਾਪਤੀ ਕਰੇਗਾ। ਅਤੇ ਜਿਹਦਾ ਮਿੱਤਰੀ ਪਰਮਾਤਮਾ ਨੂੰ ਕੋਈ ਕਮੀ ਥੋੜ੍ਹੀ ਰਹਿੰਦੀ ਬੰਦੇ ਨੂੰ, ਪਰਮਾਤਮਾ ਨੂੰ ਮਿੱਤਰ ਬਣਾਓ ਕਹਿੰਦੇ ਆਪਣਾ। ਗੌੜੀ ਮਹੱਲਾ ਪੰਜਵਾ, ਜਾ ਕਾ ਮੀਤ ਸਾਜਨ ਹੈ ਸਮੀਆਂ, ਇਸ ਜਨ ਕਹੋ ਕਹੋ ਕਾ ਕੀ ਕਮੀਆਂ। ਸਮੀਆਂ ਹੁੰਦਾ ਸਾਰੇ ਵਿਆਪਕ, ਸਮਦ੍ਰਿਸ਼ਟੀ ਵਾਲਾ ਪਰਮੇਸ਼ੁਰ ਜੀ ਦਾ ਸੱਜਣ ਮਿੱਤਰ ਹੈ। ਕਹਿੰਦੇ ਦੱਸ ਭਾਈ ਉਹ ਬੰਦੇ ਨੂੰ ਕਾ ਕੀ ਕਮੀਆਂ, ਉਹਨੂੰ ਕਿਹੜੇ ਪਦਾਰਥ ਦੀ ਕਮੀ ਹੈ। ਕਿਸੇ ਪਦਾਰਥ ਦੀ ਕਮੀ ਨਹੀਂ, ਉਹ ਸਾਰੇ ਪਦਾਰਥ ਪਰਮੇਸ਼ੁਰ ਦੇ ਨੇ ਅਤੇ ਉਹ ਬੰਦੇ ਦੇ ਕੋਲ ਆ ਜਾਂਦੇ, ਆਪਣੇ ਆਪ ਹੀ ਪਦਾਰਥ ਉਹਦੇ ਹੁਕਮ 'ਚ ਆ ਜਾਂਦੇ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਪ੍ਰਮਤਾ ਕਾ ਭਾਗੀ ਰਹਾਓ। ਜਿਹਦੀ ਪ੍ਰੀਤੀ ਲੱਗੀ ਆ ਗੋਬਿੰਦ ਪਰਮੇਸ਼ੁਰ ਜੀ ਦੇ ਨਾਲ, ਉਹਦਾ ਦੁੱਖ ਜਨ ਦਰਦ ਸਾਰਾ ਭਰਮ ਸਭ ਕੁਛ ਭਾਗੀ ਹੁੰਦਾ, ਦੌੜ ਗਿਆ। ਜਦੋਂ ਚਾਨਣੀ ਹੋ ਜਾਂਦਾ ਤਾਂ ਸਭ ਕੁਛ ਠੀਕ ਹੋ ਜਾਂਦਾ। ਰਾਤ ਦੇ ਹਨੇਰੇ ਵਿੱਚ ਦੇਖੋ, ਚੰਦਰਮਾ ਹੈ, ਤਾਰੇ ਹੈ, ਹਨੇਰਾ ਹੈ। ਰਾਤ ਨੂੰ ਵਿਚਰਨ ਵਾਲੇ ਜਾਨਵਰ ਰਾਤ ਨੂੰ ਹੀ ਨਿਕਲਦੇ ਨੇ। ਰਾਤ ਨੂੰ ਜੋ ਗਲਤ ਮਲਤ ਕੰਮ ਰਾਤ ਨੂੰ, ਜੋ ਮਾੜੇ ਕੰਮ ਰਾਤ ਨੂੰ, ਅਤੇ ਜਦੋਂ ਦਿਨ ਚੜ੍ਹ ਜਾਂਦਾ ਉਹ ਸਾਰੇ ਹੀ ਗੁਪਤ ਹੋ ਜਾਂਦੇ। ਤਾਰੇ ਵੀ, ਚੰਦਰਮਾ ਵੀ, ਪਾਪੀ ਵੀ, ਉੱਲੂ ਵੀ, ਵਿਚਰਨ ਵਾਲੇ ਸਾਰੇ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜਦ ਤੱਕ ਤੁਹਾਡੇ ਅੰਦਰ ਅਗਿਆਨ ਦਾ ਹਨੇਰਾ ਛਾਇਆ ਹੈ ਉਦੋਂ ਤੱਕ ਤਾਂ ਤੁਸੀਂ ਉਸੇ ਲਾਈਨ 'ਤੇ ਹੋ, ਅਤੇ ਜਦੋਂ ਨਾਮ ਦਾ ਪ੍ਰਕਾਸ਼ ਹੋ ਗਿਆ, ਗੋਬਿੰਦ ਨਾਲ ਪ੍ਰੀਤੀ ਲੱਗੀ, ਸਾਰਾ ਕੁਛ ਹੀ ਦੌੜ ਜਾਣਾ। ਜਾ ਕਉ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀਂ ਲਪਟਾਇਓ। ਜਿਹਨੂੰ ਹਰੀ ਨਾਮ ਰਸ ਦਾ ਰਸ ਸਵਾਦ ਆ ਗਿਆ ਹੈ ਨਾ, ਸਾਰੇ ਰਸਾਂ ਵਿੱਚੋਂ ਹਰੀ ਨਾਮ ਦਾ ਆਨੰਦ ਆਇਆ ਹੈ, ਉਹ ਗੁਰਮੁਖ ਅਨ ਰਸ ਹੁੰਦਾ, ਹੋਰਨਾਂ ਰਸਾਂ ਵਿੱਚ ਨਹੀਂ ਉਲਝਦਾ ਫਿਰ, ਕਿਉਂਕਿ ਉਸ ਬੰਦੇ ਦਾ ਤਾਂ ਸਾਰਾ ਹੁਕਮ ਹੀ ਚੱਲਦਾ ਫਿਰ। ਜਾ ਕਾ ਕਹੇ ਆ ਦਰਗਹਿ ਚੱਲੈ, ਸੋ ਕਿਸ ਕਉ ਨਦਰ ਲੈ ਆਵੈ ਤਲੈ। ਜਾ ਕਾ ਜਿਹੜੇ ਨਾਮ ਰਸੀਏ ਗੁਰਮੁਖ ਦਾ ਕਿਹਾ ਹੋਇਆ ਬਚਨ ਹੁਕਮ ਦਰਗਾਹ ਵਿੱਚ ਵੀ ਚੱਲਦਾ, ਉਹ ਗੁਰਮੁਖ ਆਪਣੀ ਨਜ਼ਰ ਹੇਠਾਂ ਕਿਸ ਕਉ ਕਿਹਨੂੰ ਲਿਆਉਂਦਾ, ਕਿਸੇ ਨੂੰ ਨਹੀਂ ਲਿਆਉਂਦਾ, ਕਿਸੇ ਨੂੰ ਨਹੀਂ ਲਿਆਉਂਦਾ, ਕਿਉਂਕਿ ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ। ਉਹ ਤਾਂ 33 ਕਰੋੜ ਦੇਵਤਿਆਂ ਦੇ ਰਾਜੇ ਇੰਦਰ ਨੂੰ ਵੀ ਕੰਗਾਲ ਹੀ ਸਮਝਦਾ। ਸਾਤ ਗਾਠ ਕੋ ਪੀਨ ਕੀ ਸਾਧਨਾ ਆਣੇ ਸ਼ੰਕ, ਰਾਮ ਅਮਲ ਮਾਤਾ ਫਿਰਿਆ ਗਿਨੇ ਇੰਦਰ ਕੇ ਰੰਕ ਕੋ ਰੰਕ। ਸੋ ਇਹ ਵਸ਼ਿਸ਼ਠ ਮੁਨੀ ਜੀ ਨੇ ਲਿਖਿਆ ਵਸ਼ਿਸ਼ਠ ਨਿਰਵਾਣ ਪ੍ਰਕਰਨ ਸਰਗ 143 ਵਿੱਚ ਕਿ ਸਾਤ ਗਾਠ ਕੋ ਪੀਨ ਕੀ ਸਾਧਨਾ ਆਣੇ ਸ਼ੰਕ, ਰਾਮ ਅਮਲ ਮਾਤਾ ਫਿਰਿਆ ਗਿਨੇ ਇੰਦਰ ਕੋ ਰੰਕ। ਸੋ ਗਨਾ ਇੰਦਰ ਸੋ ਰੰਕ, ਬਾਣੀ 'ਚ ਵੀ ਪੰਗਤੀ ਆਈ ਹੈ। ਜਿਹਦੇ ਕੋਲ ਨਾਮ ਧਨ ਹੈ ਉਹ ਦੂਜਿਆਂ ਨੂੰ ਤਾਂ ਕੰਗਾਲ ਸਮਝ ਸਕਦਾ, ਕਿਉਂਕਿ ਉਹਨੂੰ ਪਤਾ ਇਹਦੇ ਕੋਲ ਜਿਹੜਾ ਧਨ ਹੈ ਅੱਜ ਹੈ ਕੱਲ੍ਹ ਨਹੀਂ, ਮੇਰੇ ਕੋਲ ਜਿਹੜਾ ਧਨ ਹੈ ਮੇਰੇ ਕੋਲ ਪੱਕਾ ਹੀ ਹੈ। ਨਾਮ ਧਨ ਕਦੇ ਜਾਂਦਾ ਨਹੀਂ, ਜਦੋਂ ਇੱਕ ਵਾਰ ਆ ਜਾਂਦਾ ਹੈ, ਸੰਸਾਰੀ ਧਨ ਆ ਗਿਆ ਗਿਆ, ਆ ਗਿਆ ਗਿਆ ਹੀ ਕਰੀ ਜਾਂਦਾ। ਜਾ ਕਾ ਸਭ ਕਿਛ ਤਾਕਾ ਹੋਏ, ਨਾਨਕ ਤਾਕਾ ਸਦਾ ਸੁਖ ਹੋਏ। ਜਿਸ ਵਾਹਿਗੁਰੂ ਦਾ ਸਭ ਕੁਛ ਹੈ, ਜੋ ਉਹਦਾ ਦਾਸ ਬਣ ਜਾਂਦਾ ਹੈ ਪਰਮੇਸ਼ੁਰ ਦਾ, ਮਹਾਰਾਜ ਕਥਨ ਕਰਦੇ ਨੇ ਉਹਨੂੰ ਸਦਾ ਹੀ ਸੁੱਖ ਹੈ। ਨਿੱਤੀ ਉਹਨੂੰ ਅਰਥਾਤ ਕਹਿਣ ਤੋਂ ਭਾਵ ਆਤਮਕ ਆਨੰਦ ਪ੍ਰਾਪਤ ਹੋ ਗਿਆ, ਉਹ ਆਨੰਦ ਦੇ ਵਿੱਚ ਹੀ ਹਮੇਸ਼ਾ ਲੀਨ ਰਹਿੰਦਾ। ਗੌੜੀ ਮਹੱਲਾ ਪੰਜਵਾ, ਜਾ ਕੈ ਦੁੱਖ ਸੁੱਖ ਸਮ ਕਰ ਜਾਪੈ, ਤਾ ਕਉ ਕਾੜਾ ਕਹਾਂ ਵਿਆਪੈ। ਕਹਿੰਦੇ ਜਿਹੜੇ ਬੰਦੇ ਦੇ ਮਨ ਨੇ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਕਰਕੇ ਜਾਪੈ ਹੁੰਦਾ ਜਾਣਿਆ, ਜ਼ਿੰਦਗੀ ਆ ਦੁੱਖ ਤੇ ਸੁੱਖ ਆ ਹੀ ਜਾਂਦੇ ਨੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ, ਇਹ ਤਾਂ ਆ ਹੀ ਜਾਂਦੇ ਨੇ। ਤਾਂ ਕੱਪੜਾ ਜਿਵੇਂ ਸਰੀਰ ਆਪਾਂ ਧਾਰ ਲਿਆ, ਸਰਦੀਆਂ 'ਚ ਗਰਮ ਕੱਪੜਾ ਪਾਉਣਾ, ਗਰਮੀਆਂ 'ਚ ਪਤਲਾ ਕੱਪੜਾ ਪਾਉਣਾ, ਠੰਡ ਵੀ ਲੱਗਦੀ ਹੈ ਗਰਮੀ ਵੀ ਲੱਗਦੀ। ਮਹਾਰਾਜ ਕਹਿ ਰਹੇ ਸਰੀਰ ਦਾ ਇਹ ਧਰਮ ਹੈ, ਦੁੱਖ ਅਤੇ ਸੁੱਖ ਵੀ ਸਰੀਰ ਦਾ ਹੀ ਧਰਮ ਹੈ। ਜਿਹੜਾ ਬੰਦਾ ਇਹਨਾਂ ਦੋਨਾਂ ਅਵਸਥਾ 'ਚ ਬਰਾਬਰ ਰਹਿੰਦਾ ਹੈ ਉਹਨੂੰ ਫਿਰ ਕਾਹਦਾ ਝੋਰਾ, ਉਹਨੂੰ ਝੋਰਾ ਵਿਆਪਦਾ ਹੀ ਨਹੀਂ, ਕਿਉਂਕਿ ਉਹ ਸਹਿਜ ਅਵਸਥਾ 'ਚ ਹੈ। ਸਹਿਜ ਆਨੰਦ ਹਰ ਸਾਧੂ ਮਾਹੇ, ਆਗਿਆਕਾਰੀ ਹਰ ਹਰ ਰਾਏ ਰਹਾਉ। ਜੋ ਸੰਤ ਮਹਾਤਮਾ ਵਾਹਿਗੁਰੂ, ਵਾਹਿਗੁਰੂ ਰਾਜੇ ਦਾ ਆਗਿਆਕਾਰੀ ਪਰਮਾਤਮਾ ਦਾ, ਹਰ ਵੇਲੇ ਵਾਹਿਗੁਰੂ ਦੇ ਹੁਕਮ 'ਚ ਰਹਿੰਦਾ, ਜਿਹੜਾ ਉਸ ਹਰੀ ਦੇ ਸੰਤ ਦੇ ਹਿਰਦੇ 'ਚ ਸਹਿਜ ਅਵਸਥਾ ਆ ਜਾਂਦੀ ਆਤਮਕ ਆਨੰਦ, ਉਹ ਦੁੱਖ ਅਤੇ ਸੁੱਖ ਨੂੰ ਇੱਕੋ ਜਿਹੇ ਕਰਕੇ ਜਾਣਦਾ, ਉਹਨੇ ਉਸੇ ਤਰ੍ਹਾਂ ਹੀ ਬਦਲ ਜਾਣਾ। ਜੇ ਵਧੀਆ ਖਾਣ ਨੂੰ ਮਿਲ ਗਿਆ ਤਾਂ ਵੀ ਠੀਕ ਹੈ, ਖਾਣ ਨੂੰ ਮਾੜਾ ਮੋਟਾ ਮਿਲਿਆ ਤਾਂ ਵੀ ਠੀਕ ਹੈ, ਜੇ ਨਾ ਹੀ ਮਿਲਿਆ ਤਾਂ ਵੀ ਠੀਕ ਹੈ। ਤਿੰਨਾਂ ਅਵਸਥਾ 'ਚ ਇੱਕੋ ਜਿਹੀ ਅਵਸਥਾ ਹੈ ਉਹਦੀ, ਉਹ ਰੱਬ ਦੇ ਬਹੁਤਾ ਨੇੜੇ ਹੁੰਦਾ। ਅਤੇ ਜਿਹੜੇ ਇਨਸਾਨ ਹੁੰਦੇ ਨੇ ਇਹਨਾਂ ਨੂੰ ਜੇ ਤਾਂ ਮਿਲ ਜਾਏ ਚੰਗੀ ਚੀਜ਼, ਫਿਰ ਚੰਗਾ ਚੰਗਾ ਕਰ ਮੰਨੇ, ਫਿਰ ਤਾਂ ਕਹਿਣਗੇ ਮਹਾਰਾਜ ਬੜੇ ਵਧੀਆ ਨੇ। ਮੰਦਾ ਮੰਦਾ ਹੋਏ, ਜੇ ਮਾੜੀ ਜਿਹੀ ਗੱਲ ਖਰਾਬ ਹੋ ਜਾਏ ਫਿਰ ਮਹਾਰਾਜ ਨੇ ਰੁੱਸ ਕੇ ਬਹਿ ਜਾਣਗੇ ਘਰੇ, ਲੈ ਮਹਾਰਾਜ ਨੇ ਕੀ ਕੀਤਾ। ਉਹਦੇ ਨੇੜੇ ਨਹੀਂ ਹੁੰਦਾ ਰੱਬ, ਰੱਬ ਉਹ ਤੋਂ ਦੂਰ ਹੋ ਜਾਂਦਾ। ਰੱਬ ਸਿਰਫ ਉਹਦੇ ਨੇੜੇ ਹੀ ਹੁੰਦਾ ਜਿਹੜਾ ਬੰਦਾ ਬਿਰਤੀ ਨੂੰ ਸਮ ਰੱਖੇ, ਠੀਕ ਹੈ ਜੀ ਤੇਰਾ ਕੀ ਆ ਮਿੱਠਾ ਲੱਗ ਹੈ। ਸਹਿਜ ਆਨੰਦ ਹਰ ਸਾਧੂ ਮਾਹੇ, ਆਗਿਆਕਾਰੀ ਹਰ ਹਰ ਰਾਏ। ਹਰੀ ਦੇ ਸੰਤ ਜਿਹੜੇ ਨੇ, ਹਰੀ ਸੰਤ ਦੇ ਮਨ ਵਿੱਚ ਸੁਭਾਵਕ ਹੀ ਆਨੰਦ ਬਣਿਆ ਰਹਿੰਦਾ, ਕਿਉਂਕਿ ਹਰ ਹਰ ਰਾਜਾ ਆਪ ਉਹਨਾਂ ਸੰਤਾਂ ਦਾ ਹੁਕਮ ਮੰਨਣ ਵਾਲਾ ਬਣ ਜਾਂਦਾ, ਆਗਿਆਕਾਰੀ ਹੁੰਦਾ ਪਰਮੇਸ਼ਰ ਉਹਨਾਂ ਦਾ, ਉਹਨਾਂ 'ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸੰਤ ਆਪਣੇ ਮੂੰਹੋਂ ਜੋ ਆਖਦੇ ਨੇ ਪਰਮੇਸ਼ਰ ਉਹੀ ਗੱਲ ਪੂਰੀ ਕਰ ਦਿੰਦਾ, ਉਹਨਾਂ ਦੀ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਜਾ ਕੈ ਅਚਿੰਤ ਵਸੈ ਮਨ ਆਏ, ਤਾ ਕਉ ਚਿੰਤਾ ਕਤਹੂ ਨਾਹਿ। ਜਿਹਦੇ ਮਨ ਵਿੱਚ ਅਚਿੰਤ ਪਰਮਾਤਮਾ ਆ ਕੇ ਵਸਦਾ ਹੈ ਉਹਨੂੰ ਕਦੇ ਵੀ ਚਿੰਤਾ ਨਹੀਂ ਹੁੰਦੀ। ਮਹਾਰਾਜ ਕਹਿੰਦੇ ਅਚਿੰਤ ਨਾਮ ਹੀ ਪਰਮਾਤਮਾ ਦਾ ਹੈ, ਤੱਤੇ ਨੂੰ ਔਂਕੜ ਹੋਣ ਕਰਕੇ ਇੱਥੇ ਪਰਮਾਤਮਾ ਦਾ ਵਾਚਕ ਹੈ ਅਚਿੰਤ ਅੱਖਰ। ਅਚਿੰਤ ਦਾ ਮਤਲਬ ਹੀ ਪਰਮਾਤਮਾ, ਜਿਹਦੇ ਹਿਰਦੇ ਵਿੱਚ ਅਚਿੰਤ ਪਰਮਾਤਮਾ ਆ ਕੇ ਵਸ ਜਾਂਦਾ ਹੈ ਉਹਨੂੰ ਕਾਹਦੀ ਚਿੰਤਾ ਹੈ, ਉਹ ਚਿੰਤਾ ਮੁਕਤ ਉਹ ਵੀ ਨਾਲ ਹੀ ਹੋ ਜਾਂਦਾ। ਉਹ ਕਹਿੰਦੇ ਜਦ ਤੈਨੂੰ ਹੀ ਚਿੰਤਾ ਮੈਨੂੰ ਕਾਹਦੀ, ਜਦ ਤੱਕ ਮੈਂ ਸੋਚਦਾ ਸੀ ਕਿ ਮੈਂ ਹਾਂ ਉਦੋਂ ਤੱਕ ਮੈਨੂੰ ਚਿੰਤਾ ਸੀ, ਜਦ ਮੈਂ ਤੇਰੇ 'ਤੇ ਹੀ ਚਿੰਤਾ ਛੱਡਤੀਆਂ ਸਾਰੀਆਂ, ਮੈਂ ਤਾਂ ਰਿਲੈਕਸ ਹੋ ਕੇ ਬੈਠਾ, ਕਰਨਾ ਕਰਨੀ ਤੇਰੀ ਮਰਜ਼ੀ, ਜਿਵੇਂ ਤੂੰ ਕਰੇਗਾ ਤਾਂ ਉਵੇਂ ਕਰੀ ਜਾਣਾ। ਜਿਹੜਾ ਬੰਦਾ ਉਹਦੀ ਗੱਲ ਨੂੰ ਮੰਨ ਕੇ ਉਹਦੇ ਅਨੁਸਾਰ ਹੋ ਕੇ ਚੱਲਣ ਲੱਗ ਪਵੇ ਉਹ ਸੌਖਾ ਵੀ ਹੋ ਜਾਂਦਾ, ਅਤੇ ਜਿਹੜਾ ਬੰਦਾ ਉਹਦੀ ਗੱਲ ਮੰਨ ਕੇ ਉਲਟ ਚੱਲਦਾ ਉਹ ਬੰਦਾ ਔਖਾ ਹੀ ਹੋ ਜਾਂਦਾ। ਇਸ ਕਰਕੇ ਆਪਾਂ ਉਹਦੀ ਰਜ਼ਾ ਅਨੁਸਾਰ ਹੀ ਤੁਰੇ ਜਾਈਏ, ਬਸ ਠੀਕ ਹੈ ਜੀ ਅਸੀਂ ਤੁਹਾਡੇ ਭਾਣੇ 'ਚ ਹੀ ਹਾਂ। ਕਿਉਂ? ਕਿਉਂਕਿ ਤੁਸੀਂ ਸਾਡੇ ਤੋਂ ਸਿਆਣੇ, ਬਹੁਤ ਜ਼ਿਆਦਾ ਸਿਆਣੇ ਹੋ, ਅਸੀਂ ਨਿਆਣੇ ਬੱਚੇ ਹਾਂ, ਸਾਨੂੰ ਹਾਲੇ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ। ਤੁਸੀਂ ਜੋ ਸੋਚਦੇ ਹੋ ਸਾਡੀ ਤਾਂ ਉੱਥੇ ਤੱਕ ਸੋਚ ਹੀ ਨਹੀਂ ਹੈਗੀ। ਇਸ ਕਰਕੇ ਆਪਾਂ ਪਰਮਾਤਮਾ ਨੂੰ ਵੱਡਾ ਮੰਨ ਕੇ ਉਹਦੇ ਭਾਣੇ ਅਨੁਸਾਰ ਹੀ ਚੱਲੀਏ, ਭਾਵੇਂ ਸਾਨੂੰ ਲੱਗਦਾ ਕਿ ਇਹ ਗੱਲ ਅੱਜ ਠੀਕ ਨਹੀਂ ਹੋਈ, ਜਾਂ ਆਹ ਗੱਲ 'ਚ ਸਾਡਾ ਨੁਕਸਾਨ ਹੋ ਗਿਆ, ਜਾਂ ਫਲਾਨੀ ਗੱਲ ਐਂ ਨਹੀਂ ਠੀਕ। ਨਹੀਂ, ਪਰਮਾਤਮਾ ਦੀ ਗੇਮ ਨੂੰ ਸਮਝਣਾ ਬਹੁਤ ਔਖਾ। ਆਪਾਂ ਤਾਂ ਸਿਰਫ ਇੰਨਾ ਹੀ ਕਹਿਣਾ ਜੀ ਠੀਕ ਹੀ ਹੈ ਬਸ। ਜੇ ਆਪਾਂ ਠੀਕ 'ਤੇ ਆ ਗਏ ਵੀ ਤੂੰ ਠੀਕ ਹੈ ਅਸੀਂ ਗਲਤ ਹੈ, ਫਿਰ ਹੈ। ਜਦੋਂ ਆਪਾਂ ਕਹੀ ਨਾ ਤੂੰ ਹੀ ਗਲਤ ਹੈ ਮੈਂ ਤਾਂ ਠੀਕ ਹਾਂ, ਇੱਥੇ ਆਪਣੀ ਆਪਸ ਵਿੱਚ ਹੀ ਨਹੀਂ ਗੱਲ ਠੀਕ ਹੋ ਰਹੀ, ਤਾਂ ਮਹਾਰਾਜ ਕਹਿੰਦੇ ਦੁਖੀ ਦੁਖੀ ਰਹਿੰਦਾ ਬੰਦਾ। ਜਾ ਕੈ ਬਿਨਸਿਓ ਮਨ ਤੇ ਭਰਮਾ, ਤਾ ਕੈ ਕਛੂ ਨਾਹੀ ਡਰ ਜਮਾਂ। ਜਿਹਦੇ ਮਨ ਵਿੱਚੋਂ ਭਰਮ ਨਾਸ ਹੋ ਗਿਆ ਨਾ, ਉਹਨੂੰ ਰੰਚਕ ਮਾਤਰ ਵੀ ਜਮਾਂ ਦਾ ਡਰ ਨਹੀਂ ਹੁੰਦਾ। ਭਰਮ ਨੂੰ ਨਾਸ ਕਰੋ, ਮਨ ਦੇ ਅੰਦਰੋਂ ਹਨੇਰੇ ਨੂੰ ਦੂਰ ਕਰੋ। ਜਾ ਕੈ ਹਿਰਦੈ ਦੀਓ ਗੁਰਨਾਮਾ, ਕਹੋ ਨਾਨਕ ਤਾ ਕੈ ਸਗਲ ਨਿਧਾਨਾ। ਜਿਹਦੇ ਹਿਰਦੇ ਵਿੱਚ ਸਤਿਗੁਰਾਂ ਨੇ ਸਤਨਾਮ ਵਾਹਿਗੁਰੂ ਮੰਤਰ ਵਸਾਤਾ ਨਾ, ਮਹਾਰਾਜ ਕਹਿੰਦੇ ਉਹਨੂੰ ਸਾਰੇ ਨਿਧੀਆਂ ਦੇ ਖਜ਼ਾਨੇ ਪ੍ਰਾਪਤ ਹੋ ਗਏ ਨੇ, ਉਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ। ਜਿਹਦੇ ਹਿਰਦੇ 'ਚ ਨਾਮ ਨੂੰ ਵਸਾ ਦਿੱਤਾ। ਇਸ ਕਰਕੇ ਨਾਮ ਨੂੰ ਅਸੀਂ ਹਿਰਦੇ 'ਚ ਵਸਾਉਣ ਦਾ ਉਪਰਾਲਾ ਕਰਨਾ। ਜੇ ਵਿਚਾਰ ਕੇ ਦੇਖੀਏ ਬਾਕੀ ਸਾਰੀਆਂ ਚੀਜ਼ਾਂ ਆਪਣੇ ਮਨ 'ਚ ਹੀ ਵਸੀਆਂ ਹੋਈਆਂ ਨੇ ਅਤੇ ਜੇ ਨਾਮ ਹੈ ਉਹ ਨਹੀਂ ਵਸਿਆ ਹੋਇਆ। ਮਹਾਰਾਜ ਕਹਿੰਦੇ ਤੁਸੀਂ ਇੱਦਾਂ ਕਰੋ, ਸਾਰੀਆਂ ਚੀਜ਼ਾਂ ਮਨ 'ਚੋਂ ਕੱਢ ਕੇ ਇੱਕ ਸਿਰਫ ਨਾਮ ਨੂੰ ਬਿਠਾ ਦਿਓ, ਉੱਥੇ ਤੁਹਾਡੇ ਸਾਰੇ ਕੰਮ ਹੀ ਹੋ ਜਾਣਗੇ, ਆਪੇ ਹੀ ਹੋ ਜਾਣੇ ਨੇ, ਕਿਉਂਕਿ ਤੁਸੀਂ ਪਰਮੇਸ਼ਰ ਦਾ ਰੂਪ ਹੋ ਜਾਣਾ। ਜਦੋਂ ਤੱਕ ਹਿਰਦੇ ਦੇ ਅੰਦਰ ਕੰਮ ਨੇ, ਪਦਾਰਥ ਨੇ, ਹੋਰ ਚੀਜ਼ਾਂ ਨੇ, ਨਾਮ ਤਾਂ ਉੱਥੇ ਹੈ ਹੀ ਨਹੀਂ। ਜਿਹਨੇ ਕੰਮ ਕਰਨਾ ਉਹ ਤਾਂ ਉੱਥੇ ਹੀ ਨਹੀਂ ਹੈਗਾ, ਵਸਿਆ ਹੀ ਨਹੀਂ ਹੈ। ਸਤਿਗੁਰੂ ਕਹਿੰਦੇ ਹਿਰਦੇ 'ਚ ਨਾਮ ਨੂੰ ਵਸਾ ਲਓ, ਬਾਪੇ ਸਾਰੇ ਕੰਮ ਹੋ ਜਾਣੇ ਨੇ, ਅਕਾਲ ਪੁਰਖ ਦੀ ਕਿਰਪਾ ਹੋ ਜਾਣੀ ਹੈ। ਹਿਰਦੇ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ। ਹਿਰਦੇ 'ਚ ਨਾਮ ਨੂੰ ਲੈ ਜਾਓ ਅੰਦਰ। ਇਸ ਲਈ ਫਿਰ ਅਭਿਆਸ ਕਰਨਾ ਪੈਂਦਾ, ਬਹਿ ਕੇ ਇਕਾਂਤ ਵਾਸ ਹੁੰਦਾ, ਘੰਟਾ ਦੋ ਘੰਟੇ ਅਭਿਆਸ ਕਰਦੇ ਕਰਦੇ। ਜਿੱਦਣ ਹਿਰਦੇ 'ਚ ਨਾਮ ਵਸ ਗਿਆ, ਉਦਣ ਫਿਰ ਆਪਣੇ ਆਪ ਹੀ ਕੰਮ ਸਾਰੇ ਹੀ ਸਮਾਪਤ ਹੋ ਜਾਣੇ ਨੇ, ਕੋਈ ਲੋੜ ਹੀ ਨਹੀਂ ਰਹੀ। ਸਤਿਗੁਰੂ ਕਹਿੰਦੇ ਨੇ ਇਸੇ ਦਾ ਨਾਮ ਹੁੰਦਾ ਗੁਰੂ, ਜੋ ਗੋ ਅਗਿਆਨ ਦੇ ਹਨੇਰੇ 'ਚੋਂ ਕੱਢ ਕੇ ਰੂਹ ਕਰਦਾ ਪ੍ਰਕਾਸ਼, ਉਹਨੂੰ ਕਹੀਏ ਗੁਰੂ। ਸਤਿਗੁਰੂ ਮਹਾਰਾਜ ਸਾਡੇ ਸਤਿਗੁਰੂ ਨੇ, ਸੱਤ ਦੀ ਪ੍ਰਾਪਤੀ ਕਰਾਉਣ ਵਾਲੇ ਜੋ ਅਗਿਆਨ ਦਾ ਹਨੇਰਾ ਮਿਟ ਕੇ ਰੂਹ ਕਰਦੇ ਨੇ ਪ੍ਰਕਾਸ਼, ਉਹ ਲੈ ਜਾਂਦੇ ਨੇ ਸਾਨੂੰ ਵਾਹਿਗੁਰੂ ਤੱਕ। ਵਾਹਿਜੋ ਅਚਰਜ ਹੈ, ਗੋ ਅਗਿਆਨ ਦੇ ਹਨੇਰੇ ਨੂੰ ਮਿਟ ਕੇ ਜੋ ਰੂਹ ਦਾ ਅਰਥ ਹੈ ਕਰਦੇ ਨੇ ਪ੍ਰਕਾਸ਼, ਉਹਨੂੰ ਕਹਿੰਦੇ ਵਾਹਿਗੁਰੂ। ਸਤਿਗੁਰੂ ਸਾਨੂੰ ਲੈ ਕੇ ਜਾਂਦੇ ਨੇ ਵਾਹਿਗੁਰੂ ਤੱਕ, ਅਤੇ ਵਾਹਿਗੁਰੂ ਦੀ ਕਿਰਪਾ ਨਾਲ ਮਿਲਦੇ ਨੇ ਸਤਿਗੁਰੂ। ਸਤਿਗੁਰੂ ਦੀ ਕਿਰਪਾ ਨਾਲ ਮਿਲਦੀ ਸਤਸੰਗਤ, ਅਤੇ ਸਤਸੰਗਤ ਦੀ ਕਿਰਪਾ ਨਾਲ ਮਿਲਦੇ ਨੇ ਪਰਮਾਤਮਾ। ਇਸ ਤਰ੍ਹਾਂ ਸਤਿਗੁਰੂ ਨੇ ਸਾਰਾ ਚੈਨਲ ਬਣਾਇਆ। ਆਪਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਨਾਮ ਹਿਰਦੇ 'ਚ ਵਸਾਈਏ, ਸਾਰੇ ਕੰਮ ਮਨ 'ਚੋਂ ਕੱਢ ਕੇ ਭੁੱਲ ਕੇ ਇੱਕੋ ਨਾਮ ਵੱਲ ਤੁਰ ਪਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।